You're with SBS Radio.
SBS ਪੰਜਾਬੀ ਸੁਣਨ ਵਾਲੇ ਸਰੋਤਿਆਂ ਦਾ ਸੁਮੀਤ ਕੌਰ ਵੱਲੋਂ ਨਿੱਘਾ ਸਵਾਗਤ। ਦੋਸਤੋ, ਅੱਜ ਅਸੀਂ ਸਾਂਝ ਪਾ ਰਹੇ ਹਾਂ ਇੱਕ ਮਹੱਤਵਪੂਰਨ ਸ਼ਖਸੀਅਤ ਮਹਿਰੀਨ ਫਾਰੂਕੀ ਦੇ ਨਾਲ, ਜੋ ਕਿ ਆਸਟ੍ਰੇਲੀਅਨ ਪਾਰਲੀਮੈਂਟ ਵਿੱਚ ਸੈਨੇਟਰ ਨਿਯੁਕਤ ਹਨ ਤੇ ਪੰਜਾਬੀ ਮੂਲ ਦੇ ਪਹਿਲੇ ਸਾਂਸਦ ਹਨ। ਸੈਨੇਟਰ ਹੋਣ ਦੇ ਨਾਲ ਨਾਲ ਮਹਿਰੀਨ ਇੱਕ ਪ੍ਰਵਾਸੀ ਇੰਜੀਨੀਅਰ, ਕਾਰਜਕਰਤਾ, ਰਾਜਨੇਤਾ, ਮਾਂ ਤੇ ਹੁਣ ਲੇਖਕ ਵੀ ਹਨ, ਜੋ ਕਿ ਆਸਟ੍ਰੇਲੀਅਨ ਰਾਜਨੀਤੀ ਤੇ ਲੋਕਤੰਤਰ ਬਾਰੇ ਇੱਕ ਵਿਲੱਖਣ ਤੇ ਅਹਿਮ ਦ੍ਰਿਸ਼ਟੀਕੋਣ ਰੱਖਦੇ ਹਨ। ਤੇ ਹਾਲ ਹੀ ਵਿੱਚ ਮਹਿਰੀਨ ਦੀ ਪਲੇਠੀ ਕਿਤਾਬ ਟੂ ਮਾਈਗ੍ਰੈਂਟ, ਟੂ ਮੁਸਲਿਮ, ਟੂ ਲਾਊਡ ਪ੍ਰਕਾਸ਼ਿਤ ਹੋਈ ਹੈ, ਜੋ ਕਿ ਇੱਕ ਮੈਮੋਆ ਹੈ, ਯਾਨੀ ਕਿ ਆਪਣੀ ਹੀ ਜ਼ਿੰਦਗੀ ਦੇ ਖਾਸ ਹਿੱਸੇ ਦੀ ਕਹਾਣੀ ਨੂੰ ਕਾਗਜ਼ ਤੇ ਉਤਾਰਨ ਦੀ ਕੋਸ਼ਿਸ਼। ਤੇ ਇਸ ਤਹਿਤ ਸਾਡੇ ਨਾਲ ਅੱਜ ਟੈਲੀਫੋਨ ਲਾਈਨ ਤੇ ਜੁੜ ਰਹੇ ਨੇ ਸੈਨੇਟਰ ਮਹਿਰੀਨ ਫਾਰੂਕੀ ਜੀ। ਅੱਤ ਅਦਬ ਸਾਹਿਬ, ਨਿੱਘਾ ਸਵਾਗਤ ਮਹਿਰੀਨ ਜੀ।
ਬਹੁਤ ਸ਼ੁਕਰੀਆ ਸੁਮੀਤ ਜੀ।
ਆਪਣੀ ਕਿਤਾਬ ਬਾਰੇ ਵਿਸਥਾਰ ਵਿੱਚ ਦੱਸੋ।
ਜਿਸ ਤਰ੍ਹਾਂ ਤੁਸੀਂ ਕਿਹਾ, ਇਹ ਕਿਤਾਬ ਹੈ ਕਹਾਣੀ ਮੇਰੀ ਜ਼ਿੰਦਗੀ ਦੀ, ਬਟ ਇਹ ਕਿਤਾਬ ਇੱਕ ਮੈਨੀਫੈਸਟੋ ਵੀ ਹੈਗੀ। ਤੇ ਮੇਰੀ ਜ਼ਿੰਦਗੀ ਦੇ ਨਾਲ ਨਾਲ ਜੋ ਮੈਂ ਚਾਹੁੰਦੀ ਹਾਂ ਕਿ ਆਸਟ੍ਰੇਲੀਆ ਹੋਏ, ਜੋ ਮੈਂ ਦੁਨੀਆ ਵਿੱਚ ਵੇਖਣਾ ਚਾਹੁੰਦੀ ਹਾਂ। ਤੇ ਇਹ ਕਹਾਣੀ ਹੈਗੀ ਮੇਰੀ, ਜੋ ਕਿ ਮਾਈਗ੍ਰੈਂਟ ਸੀ ਆਸਟ੍ਰੇਲੀਆ ਤੋਂ। 1992 ਦੇ ਵਿੱਚ ਮੈਂ ਆਈ ਇੱਥੇ ਆਪਣੇ ਇੱਕ ਸਾਲ ਦੇ ਬੱਚੇ ਨਾਲ ਤੇ ਮੀਆਂ ਨਾਲ ਤੇ ਨਾਲ ਦੋ ਸੂਟਕੇਸਿਸ। ਇਹ ਕਹਾਣੀ ਸਾਰੇ ਮਾਈਗ੍ਰੈਂਟ ਲੋਕਾਂ ਦੀ ਸਿਮਿਲਰ ਕਹਾਣੀ ਹੁੰਦੀ ਹੈ। ਮੈਂ ਇੱਕ ਆਊਟਸਾਈਡਰ ਸੀ ਇਸ ਮੁਲਕ ਵਿੱਚ, ਮੈਨੂੰ ਮੈਂ ਕਿਸੇ ਨੂੰ ਨਹੀਂ ਜਾਣਦੀ ਸੀ ਇੱਥੇ। ਤੇ ਇਹ ਕਹਾਣੀ ਹੈਗੀ ਇੱਕ ਆਊਟਸਾਈਡਰ ਦੀ, ਤੁਸੀਂ ਕਹਿ ਲਓ, ਜੋ ਕਿ ਪੋਲੀਟਿਕਸ ਵਿੱਚ ਗਿਆ ਤੇ ਉਹਨੇ ਕੀ ਵੇਖਿਆ, ਉਹਦੀ ਕਹਾਣੀ ਹੈਗੀ।
ਮੇਰੀ ਕਿਤਾਬ ਲਿਖਣ ਦੀ ਪ੍ਰੇਰਨਾ ਕਿੱਥੋਂ ਆਈ?
ਮੈਂ ਇਸ ਤਰ੍ਹਾਂ ਦੀ ਕਿਤਾਬ ਲਿਖਣਾ ਚਾਹੁੰਦੀ ਸੀ ਸੁਮੇਤ ਜੀ, ਜਦ ਮੈਂ ਪੋਲੀਟਿਕਸ ਵਿੱਚ ਸੀ। ਬਹੁਤ ਲੋਕ ਪੋਲੀਟਿਕਸ ਤੋਂ ਜਦ ਰਿਟਾਇਰ ਹੋ ਜਾਂਦੇ ਨੇ ਫਿਰ ਲਿਖਦੇ ਨੇ ਆਪਣੀ ਕਹਾਣੀ। ਮੈਂ ਸੋਚਿਆ ਕਿ ਇਸ ਵਕਤ ਮੈਂ ਇੱਕ ਪੋਲੀਟੀਸ਼ੀਅਨ ਹੈਗੀ, ਤੇ ਮੈਂ ਇਸ ਵਕਤ ਕਹਾਣੀ ਲਿਖਾਂ, ਇਸ ਵਕਤ ਲੋਕਾਂ ਨੂੰ ਬਤਾਵਾਂ ਕਿ ਪੋਲੀਟਿਕਸ ਵਿੱਚ ਅਸਲ ਵਿੱਚ ਕੀ ਹੁੰਦਾ ਹੈ, ਕਰਪਸ਼ਨ ਤੇ ਜੋ ਚੀਜ਼ਾਂ ਅਸੀਂ ਫਿਕਸ ਕਰਨਾ ਚਾਹੁੰਦੇ ਹਾਂ ਪੋਲੀਟਿਕਸ ਵਿੱਚ। ਇਸ ਵਕਤ ਜਦ ਕਿ ਮੈਂ ਫਿਕਸ ਕਰ ਸਕਦੀ ਹਾਂ, ਮੇਰੇ ਕੋਲ ਕੁਛ ਇਨਫਲੂਐਂਸ ਹੈ ਪੋਲੀਟਿਕਸ ਵਿੱਚ, ਤੇ ਮੈਂ ਲੋਕਾਂ ਨੂੰ ਬਤਾਉਣਾ ਚਾਹੁੰਦੀ ਹਾਂ ਕਿ ਲੋਕ ਜੋ ਹੈਗੇ ਜੋ ਪੋਲੀਟਿਕਸ ਵਿੱਚ ਨਹੀਂ ਵੀ ਹੈਗੇ ਲੇਕਿਨ ਇਸ ਮੁਲਕ ਵਿੱਚ ਰਹਿੰਦੇ ਨੇ, ਉਹ ਵੀ ਬਹੁਤ ਕੁਛ ਕਰ ਸਕਦੇ ਹੈ ਪੋਲੀਟਿਕਸ ਨੂੰ ਫਿਕਸ ਕਰਨ ਵਾਸਤੇ। ਤੇ ਇਹ ਮੈਂ ਕਹਿੰਦੀ ਹਾਂ ਕਿ ਮੇਰੀ ਕਹਾਣੀ ਹੈ, ਲੇਕਿਨ ਐਕਚੁਅਲੀ ਇਹ ਸਿਰਫ ਮੇਰੀ ਕਹਾਣੀ ਨਹੀਂ ਹੈ, ਇਹ ਕਹਾਣੀ ਹੈ ਬਹੁਤ ਸਾਰੇ ਲੋਕਾਂ ਦੀ ਮੇਰੇ ਵਰਗੇ, ਜੋ ਸਾਊਥ ਏਸ਼ੀਆ ਤੋਂ ਤੇ ਅਦਰ ਦੂਸਰੇ ਮੁਲਕਾਂ ਤੋਂ ਮਾਈਗ੍ਰੇਟ ਕਰਕੇ ਇੱਥੇ ਆਏ ਨੇ। ਤੇ ਸਾਡੀ ਕਹਾਣੀਆਂ ਨਹੀਂ, ਔਰ ਲੋਕਾਂ ਨੂੰ ਜ਼ਰੂਰੀ ਹੈ ਪਤਾ ਚੱਲੇ ਕਿ ਉਹ ਕੀ ਕਹਾਣੀਆਂ ਨੇ, ਅਸੀਂ ਜਦ ਇੱਥੇ ਆਉਂਦੇ ਹਾਂ, ਇੱਥੇ ਰਹਿੰਦੇ ਹਾਂ, ਅਸੀਂ ਕੀ ਫੇਸ ਕਰਦੇ ਹਾਂ, ਤੇ ਸਾਡੀ ਜਿਹੜੀ ਆਵਾਜ਼ ਹੈ ਉਹ ਵੀ ਲੋਕਾਂ ਨੂੰ ਸੁਣਨੀ ਚਾਹੀਦੀ ਹੈ।
ਬਿਲਕੁਲ ਮਹਿਰੀਨ ਜੀ, ਆਵਾਜ਼ਾਂ ਜੋ ਕਿਤਾਬਾਂ ਦੁਆਰਾ ਅਸੀਂ ਸੁਣਦੇ ਹਾਂ ਉਹ ਸਾਨੂੰ ਦੱਸਦੀਆਂ ਨੇ ਕਿ ਅਸੀਂ ਇਕੱਲੇ ਨਹੀਂ ਹਾਂ।
ਜੀ ਬਿਲਕੁਲ, ਇਹ ਕਿਤਾਬ ਲਿਖਦੇ ਵਕਤ ਅੰਦਾਜ਼ਾ ਹੋਇਆ ਕਿ ਕਈ ਦਫ਼ਾ ਫੀਲ ਹੁੰਦਾ ਹੈ ਕਿ ਅਸੀਂ ਅਕੇਲੇ ਹਾਂ ਇੱਥੇ, ਲੇਕਿਨ ਅਸੀਂ ਅਕੇਲੇ ਨਹੀਂ ਨੇ, ਬਹੁਤ ਲੋਕ ਇੱਥੇ ਹੈ ਜੋ ਸਾਡੇ ਵਰਗੇ ਆਏ ਨੇ ਇੱਥੇ। ਲੇਕਿਨ ਉਹਨਾਂ ਨਾਲ ਇਨਜਸਟਿਸਿਸ ਵੀ ਹੁੰਦੇ ਨੇ, ਡਿਸਕ੍ਰਿਮੀਨੇਸ਼ਨ ਵੀ ਹੁੰਦੀ ਹੈ, ਤੇ ਸਾਨੂੰ ਜੋ ਹੈ ਇੱਕ ਵਰਗਾ ਹੋ ਕੇ ਰਹਿਣਾ ਤਾਂ ਕਿ ਅਸੀਂ ਉਹਨਾਂ ਇਸ਼ੂਜ਼ ਨੂੰ ਟੈਕਲ ਕਰ ਸਕੀਏ।
ਜੀ, ਤੇ ਇੰਨੇ ਰੁਝੇਵਿਆਂ ਦੇ ਚੱਲਦੇ ਕਿੰਨਾ ਕੁ ਸਮਾਂ ਲੱਗ ਗਿਆ ਤੁਹਾਨੂੰ ਕਿਤਾਬ ਲਿਖਣ ਦੇ ਵਿੱਚ?
ਕਿਤਾਬ ਮੈਨੂੰ ਜਦ ਪਬਲਿਸ਼ਰ ਐਲਨ ਐਂਡ ਅਨਵਿਲ ਨੇ ਅਪਰੋਚ ਕੀਤਾ ਤੇ ਕਿਹਾ ਤੁਸੀਂ ਲਿਖੋ ਇੱਕ ਕਿਤਾਬ, ਤੇ ਮੈਂ ਸੋਚ ਵਿੱਚ ਪੜ ਗਈ, ਇੰਨਾ ਕੰਮ ਹੁੰਦਾ ਹੈ ਪੋਲੀਟੀਸ਼ੀਅਨ ਨੂੰ, ਓਬਵੀਅਸਲੀ ਟਾਈਮ ਤੇ ਹੁੰਦਾ ਨਹੀਂ। ਫਿਰ ਜਦ ਕੋਵਿਡ ਆਇਆ ਤੇ ਫਿਰ ਮੈਂ ਸੋਚਿਆ ਕਿ ਨਹੀਂ, ਇਹ ਜ਼ਰੂਰੀ ਹੈ ਕਹਾਣੀ, ਕਿਉਂਕਿ ਕੋਵਿਡ ਵਿੱਚ ਮੈਨੂੰ ਅੰਦਾਜ਼ਾ ਹੋਇਆ ਕਿ ਜਿਸ ਤਰ੍ਹਾਂ ਟ੍ਰੀਟਮੈਂਟ ਹੋਇਆ ਇਹ ਟੈਂਪਰੇਰੀ ਵੀਜ਼ਾ ਹੋਲਡਰਸ ਨਾਲ, ਇੰਟਰਨੈਸ਼ਨਲ ਸਟੂਡੈਂਟਸ ਨਾਲ, ਇੰਨੀ ਇਨਜਸਟਿਸ ਹੋਇਆ ਹੈ ਕਿ ਉਹਨਾਂ ਨੂੰ ਕੋਈ ਸਪੋਰਟ ਨਹੀਂ ਦਿੱਤੀ ਗਈ ਕੋਵਿਡ ਵਿੱਚ। ਉਸ ਵਾਰ ਜੇ ਮੈਨੂੰ ਖਿਆਲ ਆਇਆ ਕਿ ਨਹੀਂ, ਸਾਡੀ ਕਹਾਣੀਆਂ ਬਹੁਤ ਜ਼ਰੂਰੀ ਨੇ ਕਿ ਇਹ ਜੋ ਹੈ ਸਾਹਮਣੇ ਆਏ ਲੋਕਾਂ ਨੂੰ, ਆਮ ਜਿਹੜੀ ਪਬਲਿਕ ਹੈ ਉਹਨਾਂ ਨੂੰ ਪਤਾ ਚੱਲੇ ਕਿ ਕੀ ਹੁੰਦਾ ਹੈ ਇੱਥੇ, ਤੇ ਅਸੀਂ ਕਿਸ ਤਰ੍ਹਾਂ ਡੀਲ ਕਰਦੇ ਹਾਂ ਸਾਰੀ ਚੀਜ਼ਾਂ ਨੂੰ। ਤੇ ਅਸੀਂ ਵੀ ਸਿਟੀਜ਼ਨ ਹੈਗੇ ਇਸ ਮੁਲਕ ਦੇ, ਸਾਨੂੰ ਵੀ ਉਹੀ ਹੱਕ ਨੇ ਜੋ ਬਾਕੀ ਲੋਕਾਂ ਨੂੰ ਹੈ ਇਸ ਮੁਲਕ ਵਿੱਚ। ਤੇ ਤੁਸੀਂ ਸੋਚ ਲਓ, 2 ਸਾਲ ਹੈਗੇ ਸਟਾਰਟ, ਮੈਂ ਸੋਚਣਾ ਸ਼ੁਰੂ ਕਰਿਆ ਕਿ ਮੈਂ ਲਿਖਾਂ ਨਾ ਲਿਖਾਂ, ਤੇ ਖਤਮ ਹੋਣ ਤੱਕ 2 ਸਾਲ ਲੱਗੇ।
ਕਿਹੜੇ ਲੇਖਕ ਦਾ ਤੁਹਾਡੇ ਤੇ ਪ੍ਰਭਾਵ ਰਿਹਾ ਜਾਂ ਕਿਸ ਤਰ੍ਹਾਂ ਦੀਆਂ ਲਿਖਤਾਂ ਤੁਹਾਨੂੰ ਪ੍ਰਭਾਵਿਤ ਕਰਦੀਆਂ ਨੇ?
ਮੈਂ ਪੜ੍ਹਦੀ ਤੇ ਬਹੁਤ ਆ, ਬਚਪਨ ਤੋਂ ਆਦਤ ਹੈ। ਮੈਂ ਰਾਤ ਨੂੰ ਕੁਛ ਨਾ ਕੁਛ ਪੜ੍ਹੇ ਬਗੈਰ ਹੋਈ ਨੀ ਸਕਦੀ। ਤੇ ਮੇਰੇ ਡੈਕ ਦੇ ਨਾਲ ਕੋਈ 8-10 ਕਿਤਾਬਾਂ ਹਮੇਸ਼ਾ ਹੁੰਦੀਆਂ ਨੇ, ਤੇ ਮੈਂ ਔਨ ਦ ਗੋ ਸਾਰੀਆਂ ਚੱਲ ਰਹੀਆਂ ਹੁੰਦੀਆਂ ਨੇ। ਤੇ ਔਥਰਸ ਬੇ ਇੰਤਹਾ ਨੇ, ਨਵੇਂ ਆਉਂਦੇ ਨੇ, ਨਵੇਂ ਔਥਰਸ ਨੂੰ ਪੜ੍ਹਨੀ ਆ। ਤੇ ਇੱਕ ਕੋਈ ਐਸਾ ਇੱਕ ਔਥਰ ਨਹੀਂ ਹੈਗਾ ਜਿਹਨੂੰ ਮੈਂ ਕਹਿ ਸਕਾਂ ਕਿ ਇਹ ਹੈ ਜਿਸਨੇ ਮੈਨੂੰ ਇਨਫਲੂਐਂਸ ਕੀਤਾ ਹੈ। ਲੇਕਿਨ ਬਹੁਤ ਕਿਤਾਬਾਂ ਪੜ੍ਹਦੀਆਂ। ਇੱਕ ਕਿਤਾਬ ਜੋ ਮੈਂ ਅੱਜ ਕੱਲ੍ਹ ਪੜ੍ਹਨੀ ਹੈ, ਬ੍ਰੀਲੀ, ਇੱਕ ਯੰਗ ਔਥਰ ਹੈ ਸਿਡਨੀ ਵਿੱਚ, ਉਹ ਜ਼ਬਰਦਸਤ ਲਿਖਦੀ ਹੈ ਕਿਤਾਬਾਂ। ਰੀਸੈਂਟ ਕਿਤਾਬ ਹੈ ਉਹਦੀ ਐਜੂਕੇਸ਼ਨ ਦੇ ਉੱਤੇ, ਤੇ ਕਿਸ ਤਰ੍ਹਾਂ ਇਨਇਕੁਆਲਿਟੀ ਹੈ ਐਜੂਕੇਸ਼ਨ ਵਿੱਚ ਆਸਟ੍ਰੇਲੀਆ ਵਿੱਚ। ਤੇ ਉਹ ਜਾਂਦੀ ਹੈ ਕਲੋਨੀਅਲਿਜ਼ਮ ਵਿੱਚ, ਜੋ ਕਿ ਓਬਵੀਅਸਲੀ ਪਾਕਿਸਤਾਨ ਦੀ ਪਲੀ ਬੜੀ ਮੈਂ, ਜੋ ਕਿ ਇੱਕ ਕੋਲੋਨਾਈਜ਼ਡ ਮੁਲਕ ਸੀ ਜਦ ਇੰਡੀਆ ਸੀ। ਤੇ ਉਸ ਤਰ੍ਹਾਂ ਦੀ ਹਿਸਟਰੀ ਪੜ੍ਹਨਾ ਜੋ ਹੈ, ਉਹ ਪੜ੍ਹ ਕੇ ਬਾਰ ਬਾਰ ਅੰਦਾਜ਼ਾ ਹੁੰਦਾ ਹੈ ਕਿ ਕਿਤਨਾ ਅਸਰ ਹੋਇਆ ਕੋਲੋਨਾਈਜੇਸ਼ਨ ਦਾ ਇੰਡੀਆ ਤੋਂ ਪਾਕਿਸਤਾਨ ਦੇ ਉੱਤੇ ਤੇ ਆਸਟ੍ਰੇਲੀਆ ਉੱਤੇ। ਅਸੀਂ ਕਹਿੰਦੇ ਹਾਂ ਕਿ ਇਹ ਮੁਲਕ ਜੋ ਹੈ ਸਟੋਲਨ ਲੈਂਡ ਹੈ, ਤੇ ਹੈ। ਤੇ ਉਹ ਚੀਜ਼ਾਂ ਕਾਮਨ ਹੈ ਸਾਡੀਆਂ ਫਸਟ ਨੇਸ਼ਨ ਦੇ ਲੋਕਾਂ ਨਾਲ। ਕੁਛ ਸਮਝ ਹੈ ਮੈਨੂੰ ਵੀ ਕੋਲੋਨਾਈਜੇਸ਼ਨ ਦਾ ਕੀ ਇਫੈਕਟ ਹੁੰਦਾ ਹੈ। ਓਬਵੀਅਸਲੀ ਇਫੈਕਟ ਜੋ ਫਸਟ ਨੇਸ਼ਨ ਦੇ ਲੋਕਾਂ ਤੇ ਹੋਇਆ ਹੈ, ਉਹਨਾਂ ਤੇ ਨਹੀਂ ਹੈ ਹੋਇਆ ਸਾਡੇ ਉੱਤੇ। ਲੇਕਿਨ ਸਾਨੂੰ ਪਤਾ ਹੈ ਕਿ ਉਹ ਇਸ ਤਰ੍ਹਾਂ ਕੋਲੋਨਾਈਜ਼ ਮੁਲਕਾਂ ਤੋਂ ਬ੍ਰਿਟਿਸ਼ ਰਾਜ ਆਈ, ਤੇ ਉਹਨਾਂ ਨੇ ਕਿਸ ਤਰ੍ਹਾਂ ਡਿਵਾਈਡ ਕੀਤਾ ਲੋਕਾਂ ਨੂੰ, ਕਿਸ ਤਰ੍ਹਾਂ ਲੁੱਟਿਆ ਉਹਨਾਂ ਮੁਲਕਾਂ ਨੂੰ। ਇਹ ਵੀ ਪਾਰਟ ਐਂਡ ਪਾਰਸਲ ਹੈ ਮੇਰੀ ਕਹਾਣੀ ਦਾ।
ਤੇ ਪਾਕਿਸਤਾਨ ਦੀ ਜੰਮਪਲ, ਉੱਥੋਂ ਦੀ ਤਾਲੀਮ ਤੋਂ ਲੈ ਕੇ ਆਸਟ੍ਰੇਲੀਆ ਦੀ ਰਾਜਨੀਤੀ ਵਿੱਚ ਇੱਕ ਮੁਕਾਮ ਬਣਾਉਣ ਦਾ ਸਫ਼ਰ, ਇਹ ਕਿੰਨਾ ਕੁ ਮੁਸ਼ਕਿਲ ਰਿਹਾ ਤੁਹਾਡੇ ਲਈ?
ਜਦ ਮੈਂ ਕਿਤਾਬ ਲਿਖ ਰਹੀ ਸੀ ਸੁਮੀਤ ਜੀ, ਤੇ ਇਹ ਸਾਰੀ ਚੀਜ਼ਾਂ ਬੰਦਾ ਸੋਚਦਾ ਨਹੀਂ ਹੈ। ਰੋਜ਼ ਜ਼ਿੰਦਗੀ ਗੁਜ਼ਰਦੀ ਜਾਂਦੀ ਹੈ, ਤੁਸੀਂ ਕੰਮ ਕਰਦੇ ਹੋ, ਬੱਚਿਆਂ ਨੂੰ ਪਾਲਦੇ ਹੋ, ਸਾਰਾ ਕੁਛ ਪੜ੍ਹਾਈ ਕਰਦੇ ਹੋ, ਨੌਕਰੀ ਕਰਦੇ ਹੋ, ਤੇ ਤੁਸੀਂ ਸੋਚਦੇ ਨਹੀਂ ਹੋ। ਪਰ ਇਹ ਕਿਤਾਬ ਦੀ ਜੋ ਜਰਨੀ ਸੀ, ਉਹਦੇ ਵਿੱਚ ਸਾਰਾ ਕੁਛ ਜੋ ਹੈ ਵਾਪਸ ਰਿਮਾਈਂਡਰ ਕਿਸ ਤਰ੍ਹਾਂ ਜਰਨੀ ਆਈ। ਕੁਛ ਜਰਨੀ ਆਸਾਨ ਦੀ ਸੀ, ਕੁਛ ਬਹੁਤ ਮੁਸ਼ਕਿਲ ਸੀ। ਲੇਕਿਨ ਸਭ ਤੋਂ ਜੋ ਮੁਸ਼ਕਿਲ ਚੀਜ਼ ਮੈਨੂੰ ਲੱਗਦੀ ਹੈ, ਉਹ ਇਹ ਹੈ ਕਿ ਜਿਸ ਤਰ੍ਹਾਂ ਲੋਕ ਕੀ ਇੱਥੇ ਰੇਸਿਜ਼ਮ ਔਰ ਹੇਟ, ਜਦੋਂ ਮੈਂ ਪਬਲਿਕ ਆਈ ਵਿੱਚ ਆਈ ਹਾਂ 7-8 ਸਾਲ ਪਹਿਲੇ, ਉਦੋਂ ਤੋਂ ਸ਼ੁਰੂ ਹੋਇਆ ਤੇ ਖਤਮ ਹੀ ਨਹੀਂ ਹੁੰਦਾ, ਵੱਧਦਾ ਹੀ ਜਾਂਦਾ ਹੈ। ਲੋਕ ਕਹਿੰਦੇ ਨੇ ਕਿ ਤੂੰ ਕਿਸ ਤਰ੍ਹਾਂ ਪੋਲੀਟਿਕਸ ਵਿੱਚ ਹੈ। ਉਹ ਕਹਿੰਦੇ ਨੇ ਕਿ ਮੈਂ ਤੇ ਇੱਥੋਂ ਦੀ ਵੀ ਨਹੀਂ ਹੈਗੀ, ਤੇ ਮੈਨੂੰ ਵਾਪਸ ਚਲੇ ਜਾਣਾ ਚਾਹੀਦਾ ਹੈ ਆਪਣੇ ਮੁਲਕ, ਤੇ ਮੈਂ ਨਹੀਂ ਹਾਂ ਕੇਪੇਬਲ ਆਫ ਰਿਪ੍ਰੈਜ਼ੈਂਟਿੰਗ ਆਸਟ੍ਰੇਲੀਅਨ। ਇਸ ਤਰ੍ਹਾਂ ਦੀ ਔਰ ਵੀ ਇੰਨੀ ਗੱਲਾਂ ਜੋ ਕਿ ਹੇਟ, ਰੇਸਿਜ਼ਮ, ਬਿਗਟਰੀ, ਉਹ ਜੇ ਮੇਰੇ ਉੱਤੇ ਆਉਂਦੀਆਂ ਨੇ, ਉਹ ਕਾਫੀ ਕਾਫੀ ਦਿਲ ਦੁਖਦਾ ਹੈ ਉਹ ਸੁਣ ਕੇ।
ਜੀ, ਤੁਸੀਂ ਇਸ ਰਵੱਈਏ ਵਿਰੁੱਧ ਇਸ ਕਿਤਾਬ ਰਾਹੀਂ ਆਵਾਜ਼ ਉਠਾਉਣ ਦੀ ਕੋਸ਼ਿਸ਼ ਕੀਤੀ ਹੈ?
ਬਿਲਕੁਲ ਕੀਤੀ ਹੈ, ਲੇਕਿਨ ਮੇਰਾ ਵੀ ਉਹਨਾਂ ਹੀ ਰਾਈਟ ਹੈ ਇਹ ਸਾਰੇ ਕੰਮ ਕਰਨ ਨੂੰ, ਮੇਰਾ ਵੀ ਉਹਨਾਂ ਹੀ ਰਾਈਟ ਹੈ ਹਰ ਟੌਪਿਕ ਤੇ ਬੋਲਣੇ ਤੋਂ, ਜੋ ਕਿ ਕਿਸੇ ਔਰ ਦਾ ਹੈ ਜੋ ਆਸਟ੍ਰੇਲੀਆ ਵਿੱਚ ਰਹਿੰਦਾ ਹੈ। ਲੇਕਿਨ ਕਿਉਂਕਿ ਮੈਂ ਸਕਿਨ ਕਲਰ ਫਰਕ ਹੈ, ਤੇ ਮੈਂ ਕਿਸੇ ਔਰ ਮੁਲਕ ਤੋਂ ਆਈ ਹਾਂ ਇੱਥੇ, ਫਸਟ ਜਨਰੇਸ਼ਨ ਮਾਈਗ੍ਰੈਂਟ ਹਾਂ, ਕਿਉਂਕਿ ਮੇਰੇ ਕੋਈ ਨੈਟਵਰਕ ਨਹੀਂ ਸੀ, ਜੋ ਕਿ ਕਹਿੰਦੇ ਨੇ ਬੋਇਸ ਕਲੱਬ ਨੈਟਵਰਕ ਤੁਹਾਨੂੰ ਚਾਹੀਦੇ ਹੁੰਦੇ ਨੇ ਪੋਲੀਟਿਕਸ ਵਿੱਚ ਆਉਣ ਵਾਸਤੇ ਜਾਂ ਕੁਛ ਵੀ ਪਬਲਿਕ ਲਾਈਫ ਦਾ ਕੰਮ ਕਰਨ ਵਾਸਤੇ। ਮੈਂ ਬਿਲਕੁਲ ਇੱਕ ਪੋਲੀਟੀਸ਼ੀਅਨ ਤੋਂ, ਜੋ ਕਿ ਐਵਰੇਜ ਤੁਹਾਡਾ ਪੋਲੀਟੀਸ਼ੀਅਨ ਹੈ ਅੱਜ ਕੱਲ੍ਹ ਪੋਲੀਟਿਕਸ ਵਿੱਚ, ਮੇਰੀ ਜਿਹੜੀ ਜਰਨੀ ਸੀ ਉਹ ਬਿਲਕੁਲ ਫਰਕ ਸੀ। ਤੇ ਮੈਂ ਚਾਹੁੰਦੀ ਸੀ ਕਿ ਮੈਂ ਨਾ ਬਦਲਾਂ, ਮੈਂ ਤੇ ਪੋਲੀਟਿਕਸ ਨੂੰ ਬਦਲਣ ਵਾਸਤੇ ਪੋਲੀਟਿਕਸ ਵਿੱਚ ਗਈ ਹਾਂ। ਇਟ ਹੈਡ ਟੂ ਬੀ ਔਨ ਮਾਈ ਓਨ ਟਰਮਸ। ਤੇ ਆਈ ਥਿੰਕ ਜੋ ਵੀ ਬੰਦਾ ਆਪਣੀ ਆਵਾਜ਼ ਉਠਾਉਂਦਾ ਹੈ ਸਿਸਟਮ ਦੇ ਖਿਲਾਫ, ਉਹਦੀ ਜਰਨੀ ਆਸਾਨ ਨਹੀਂ ਹੁੰਦੀ, ਇਹ ਤਾਂ ਸਾਨੂੰ ਪਤਾ ਹੈ। ਜਦ ਮੈਂ ਛੋਟੀ ਸੀ ਤੇ ਮੇਰੀ ਅੰਮੀ ਅੱਬਾ ਨਾਲ ਝਗੜਾ ਹੁੰਦਾ ਸੀ ਕਿ ਮੈਨੂੰ ਵੀ ਗੁੱਡੀਆਂ ਉਡਾਉਣ ਦਿਓ ਛੱਤ ਤੋਂ। ਮੇਰੇ ਦੋ ਭਰਾ ਸੀ ਵੱਡੇ, ਉਹ ਬਸੰਤ ਵਿੱਚ ਛੱਤ ਤੇ ਜਾ ਕੇ ਗੁੱਡੀਆਂ ਉਡਾਉਂਦੇ ਸੀ, ਪਰ ਮੈਨੂੰ ਨਹੀਂ ਅਲਾਊਡ ਸੀ। ਤੇ ਉਹ ਝਗੜੇ ਹੁੰਦੇ ਸੀ, ਮੈਂ ਕਹਿੰਦੀ ਸੀ ਮੈਂ ਵੀ ਕ੍ਰਿਕਟ ਖੇਲਣੀ ਹੈ ਮੁੰਡਿਆਂ ਨਾਲ ਨੇਬਰਹੁੱਡ ਵਿੱਚ, ਪਰ ਮੈਂ ਉਹ ਲੜਾਈਆਂ ਜਿੱਤੀਆਂ। ਤੇ ਆਈ ਥਿੰਕ ਉੱਥੋਂ ਦੀ ਜੋ ਆਦਤ ਹੋਈ ਕਿ ਨਹੀਂ ਜੀ, ਲਾਈਕ ਯੂ ਨੋ ਯੂ ਹੈਵ ਟੂ ਫਾਈਟ ਅਗੇਂਸਟ ਸੈਕਸਿਜ਼ਮ, ਪੇਟਰੀਆਰਕੀ, ਰੇਸਿਜ਼ਮ, ਉਹ ਆਦਤ ਜਿਹੜੀ ਸੀ ਉਹ ਖਤਮ ਨਹੀਂ ਹੋਈ। ਔਰ ਮੇਰੇ ਅੱਬਾ ਦੀ ਜੋ ਇੱਕ ਸੀ, ਸਪੈਸ਼ਲੀ ਮੇਰੇ ਅੱਬਾ ਦੀ ਟੀਚਿੰਗ ਕਿ ਓਨੈਸਟੀ ਐਂਡ ਇੰਟੈਗਰਿਟੀ ਦੇ ਇਲਾਵਾ ਕੋਈ ਚੀਜ਼ ਜ਼ਿਆਦਾ ਇੰਪੋਰਟੈਂਟ ਨਹੀਂ ਹੈ। ਆਈ ਥਿੰਕ ਉਹ ਲੈ ਕੇ ਮੈਂ ਚੱਲੀ ਹਾਂ ਜ਼ਿੰਦਗੀ ਭਰ। ਮੈਂ ਕਿਹਾ ਮੈਂ ਇਹ ਨਹੀਂ ਬਦਲਣਾ, ਮੈਂ ਕੋਸ਼ਿਸ਼ ਕਰਾਂਗੀ ਕਿ ਮੈਂ ਜਿਹੜੇ ਮੇਰੇ ਅੰਮਾ ਅੱਬਾ ਨੇ ਓਨੈਸਟੀ ਔਰ ਇੰਟੈਗ੍ਰਿਟੀ ਸਿਖਾਈ ਹੈ ਮੈਨੂੰ, ਉਹ ਲੈ ਕੇ ਅਤੇ ਪੋਲੀਟਿਕਸ ਵਿੱਚ ਜਾਵਾਂ। ਕਿਉਂਕਿ ਪਾਕਿਸਤਾਨ ਵਿੱਚ ਤੁਹਾਨੂੰ ਪਤਾ ਕਰਪਸ਼ਨ ਬਹੁਤ ਪੋਲੀਟਿਕਸ ਵਿੱਚ, ਜਦ ਮੈਂ ਉੱਥੇ ਪਲ ਬੜ ਰਹੀ ਸੀ ਮੇਰਾ ਖਿਆਲ ਸੀ ਕਿ ਆਸਟ੍ਰੇਲੀਆ ਜੈਸੇ ਮੁਲਕਾਂ ਵਿੱਚ ਕਰਪਸ਼ਨ ਖਤਮ ਹੋ ਚੁੱਕੀ ਹੈ, ਪਰ ਜਦ ਮੈਂ ਪੋਲੀਟਿਕਸ ਵਿੱਚ ਆਈ ਮੈਨੂੰ ਅੰਦਾਜ਼ਾ ਹੋਇਆ ਕਿ ਨਹੀਂ, ਪੋਲੀਟਿਕਸ ਇੱਥੇ ਵੀ ਕਰਪਸ਼ਨ ਨਾਲ ਭਰਪੂਰ ਹੈ। ਔਰ ਦੇਖ ਹੀ ਰਹੇ ਹਾਂ ਅਸੀਂ ਅੱਜ ਕੱਲ੍ਹ ਕਿਸ ਕਦਰ ਸਪੋਰਟਸ ਰੋਡਸ ਤੇ ਦੂਸਰੇ ਇਸ ਤਰ੍ਹਾਂ ਕਰਪਸ਼ਨ ਹੁੰਦੀ ਹੈ, ਇਨਫਲੂਐਂਸ ਵਿੱਚ ਪੈਸੇ ਐਕਸਚੇਂਜ ਹੁੰਦੇ ਨੇ ਜੋ ਡੋਨੇਸ਼ਨ ਦਿੰਦੇ ਨੇ, ਤੇ ਉਹ ਸਭ ਇੱਥੇ ਵੀ ਹੈਗਾ।
ਮੇਰੀ ਜਿਹੜੇ ਨਵੇਂ ਇਮੀਗ੍ਰੈਂਟਸ ਜਾਂ ਪ੍ਰਵਾਸੀ, ਉਹਨਾਂ ਲਈ ਤਾਂ ਨਵਾਂ ਮੁਲਕ ਤੁਸੀਂ ਜਿਵੇਂ ਕਿਹਾ ਬੁਝਾਰਤ ਵਾਂਗ ਹੁੰਦਾ ਹੈ, ਤੇ ਜਦੋਂ ਉਹ ਆਸਟ੍ਰੇਲੀਆ ਨੂੰ ਸਮਝਣਾ ਚਾਹੁੰਦੇ ਨੇ, ਇੱਥੋਂ ਦੇ ਮਲਟੀਕਲਚਰ ਤੋਂ ਚੰਗੀ ਤਰ੍ਹਾਂ ਵਾਕਫ ਹੋਣਾ ਚਾਹੁੰਦੇ ਨੇ, ਉਹਨਾਂ ਨੂੰ ਤੁਸੀਂ ਕਿਹੜੀ ਕਿਤਾਬ ਜਾਂ ਕੋਈ ਜ਼ਰੀਆ ਰੈਕਮੈਂਡ ਕਰੂੰਗੇ ਤਾਂ ਜੋ ਉਹ ਵੀ ਨਸਲਵਾਦ ਦੇ ਰਵੱਈਏ ਤੋਂ ਸੁਚੇਤ ਰਹਿੰਦੇ ਹੋਏ ਆਪਣੇ ਹੱਕਾਂ ਬਾਰੇ ਜਾਗਰੂਕ ਰਹਿਣ।
ਸੁਮੀਤ ਜੀ, ਮੈਂ ਵੀ ਜਦ ਇੱਥੇ ਆਏ ਨਾ, ਜਦ ਤੁਸੀਂ ਮਾਈਗ੍ਰੈਂਟ ਬਣ ਕੇ ਆਉਂਦੇ ਹੋ ਤੁਹਾਨੂੰ ਇੰਨਾ ਕੁਛ ਕਰਨਾ ਹੁੰਦਾ ਹੈ ਇੱਥੇ। ਜਦ ਮੈਂ ਇੱਥੇ ਆਈ ਤੇ ਕੋਈ ਨੌਕਰੀਆਂ ਨਹੀਂ ਮਿਲ ਰਹੀਆਂ ਸੀ, ਮੈਂ ਤੇ ਮਿਲਣੀ ਆ, ਦੋਨੋਂ ਇੰਜੀਨੀਅਰ ਸੀ, ਛੋਟਾ ਜਿਹਾ ਬੱਚਾ ਸੀ, ਨੌਕਰੀ ਮਿਲਣਾ ਮੁਸ਼ਕਿਲ ਸੀ। ਤੇ ਪਹਿਲੇ ਤੇ ਕਈ ਸਾਲ ਜੋ ਹੈ ਇਸੀ ਲੱਗ ਜਾਂਦੇ ਨੇ, ਇਸੀ ਰੈਟ ਰੇਸ ਵਿੱਚ, ਯੂ ਨੋ ਕਿੱਥੋਂ ਆਏਗਾ ਪੈਸਾ, ਕਿਸ ਤਰ੍ਹਾਂ ਤੁਸੀਂ ਸਰਵਾਈਵ ਕਰੋਗੇ। ਜਦ ਮੈਂ ਆਈ ਸੀ ਕਾਫੀ ਸਪੋਰਟ ਮਿਲਦੀ ਸੀ ਗਵਰਨਮੈਂਟ ਤੋਂ, ਐਂਡ ਮੈਨੂੰ ਪਤਾ ਹੈ ਹੁਣ 30 ਸਾਲ ਆਲਮੋਸਟ ਹੋ ਗਏ ਨੇ ਮੈਨੂੰ ਇੱਥੇ ਆਏ, ਉਹ ਸਪੋਰਟ ਕਮ ਤੋਂ ਕਮ ਹੀ ਹੋਤੀ ਗਈ ਹੈ। ਤੇ ਕਾਫੀ ਸਾਲ ਲੱਗਦੇ ਨੇ ਤੁਹਾਨੂੰ ਸੈਟਲ ਇਨ ਹੋਣੇ ਵਿੱਚ, ਨੌਕਰੀਆਂ ਢੂੰਢਣ ਵਿੱਚ, ਘਰ ਲੈਣ ਵਿੱਚ, ਕਿਰਾਏ ਤੇ ਤੁਸੀਂ ਤਾਂ ਇਨਵੋਲਵ ਨਹੀਂ ਹੋ ਸਕਦੇ ਪਬਲਿਕ ਡਿਬੇਟ ਵਿੱਚ, ਮਤਲਬ ਟਾਈਮ ਹੀ ਨਹੀਂ ਹੁੰਦਾ। ਸੱਚੀ ਬਾਤ ਇਹ ਹੈ, ਇਹ ਜੋ ਹੈ ਗਵਰਨਮੈਂਟ ਨੂੰ ਜ਼ਿਆਦਾ ਸਪੋਰਟ ਦੇਣੀ ਚਾਹੀਦੀ ਹੈ ਮਾਈਗ੍ਰੈਂਟਸ ਨੂੰ ਜੋ ਆਉਂਦੇ ਨੇ, ਤਾਂ ਕਿ ਉਹ ਜਲਦੀ ਸੈਟਲ ਹੋ ਸਕਣ। ਪਰ ਮੈਂ ਇੱਕ ਚੀਜ਼ ਇਹ ਵੀ ਦੇਖੀ ਹੈ ਕਿ ਸਾਨੂੰ ਖੁਦ ਹੀ ਇਨਵੋਲਵ ਹੋਣਾ, ਅਗਰ ਅਸੀਂ ਚਾਹੁੰਦੇ ਹਾਂ ਕਿ ਦੁਨੀਆ ਬਦਲੇ, ਕਿ ਆਸਟ੍ਰੇਲੀਆ ਬਦਲੇ ਆਪਣੀ ਟ੍ਰੀਟਮੈਂਟ, ਜਿਸ ਤਰ੍ਹਾਂ ਮਾਈਗ੍ਰੈਂਟਸ ਦੀ ਹੈਗੀ ਜਾਂ ਇੰਟਰਨੈਸ਼ਨਲ ਸਟੂਡੈਂਟਸ ਦੀ ਹੈਗੀ ਜਾਂ ਅਸਾਈਲਮ ਸੀਕਰਸ ਦੀ ਹੈਗੀ, ਜੋ ਵੀ ਅਸੀਂ ਬਦਲਣਾ ਚਾਹੁੰਦੇ ਨੇ, ਜਦ ਅਸੀਂ ਆ ਗਏ ਇੱਥੇ ਇਹ ਸਾਡਾ ਮੁਲਕ ਹੀ ਹੈ, ਸਾਨੂੰ ਵੀ ਓਨਾ ਹੀ ਹੱਕ ਹੈ ਇਨਵੋਲਵ ਹੋਣ ਵਿੱਚ, ਜੋ ਕਿ ਇੱਕ ਗੋਰੇ ਨੂੰ ਹੈ। ਤੇ ਮੇਰੇ ਅੱਜ ਮੈਸੇਜ ਹੈ ਜਿਸ ਤਰ੍ਹਾਂ ਹੋਏਗਾ ਜੋ ਮੈਂ ਸਿੱਖਿਆ ਆਪਣੀ ਜ਼ਿੰਦਗੀ ਵਿੱਚ, ਕਿ ਕਿਸੇ ਨੇ ਤੁਹਾਡੇ ਲਈ ਰੈੱਡ ਕਾਰਪੇਟ ਜੋ ਹੈ ਉਹਨੇ ਵਿਛਾਣਾ, ਕਹਿਣਾ ਕਿ ਜੀ ਆਓ ਤੁਸੀਂ ਆਓ ਜੀ, ਅਸੀਂ ਤੁਹਾਨੂੰ ਪੋਲੀਟੀਸ਼ੀਅਨ ਬਣਾ ਦਿੰਦੇ ਹਾਂ ਜਾਂ ਅਸੀਂ ਤੁਹਾਨੂੰ ਡਿਸੀਜਨ ਮੇਕਿੰਗ ਟੇਬਲ ਦੇ ਉੱਤੇ ਬਿਠਾ ਦਿੰਦੇ ਹਾਂ। ਇੱਥੇ ਮਲਟੀਕਲਚਰਲਿਜ਼ਮ ਕਹਿੰਦੇ ਨੇ ਕਿ ਵਰਲਡ ਬੈਸਟ ਮਲਟੀਕਲਚਰਲ ਕੰਟਰੀ, ਲੇਕਿਨ ਮੇਰੇ ਖਿਆਲ ਵਿੱਚ ਸਕਿਨ ਡੀਪ ਮਲਟੀਕਲਚਰਲਿਜ਼ਮ ਹੈ, ਜਿੱਥੇ ਪੋਲੀਟੀਸ਼ੀਅਨ ਆਉਂਦੇ ਨੇ ਦੀਵਾਲੀ ਤੇ ਈਦ ਤੇ ਸਾਡੇ ਨਾਲ ਤਸਵੀਰਾਂ ਖਿਚਵਾਉਂਦੇ ਨੇ, ਲੇਕਿਨ ਜੋ ਸਾਡੇ ਇਸ਼ੂਜ਼ ਨੇ, ਜੈਸੇ ਐਕਸਪਲੋਇਟੇਸ਼ਨ ਹੁੰਦੀ ਹੈ ਵਰਕਰਸ ਦੀ, ਕੈਜੂਅਲ ਵਰਕਰਸ ਦੀ, ਰੇਸਿਜ਼ਮ ਹੈ, ਉਹ ਨਹੀਂ ਸੋਲਵ ਕਰਦੇ। ਤੇ ਸਾਨੂੰ ਇਹ ਜਸ ਐਕਨੋਲੇਜ ਕਰਨਾ ਪਏਗਾ ਕਿ ਅਸੀਂ ਜੇ ਅਸੀਂ ਖੁਦ ਹਿੰਮਤ ਕਰਨੀ ਹੈ ਤੇ ਅੱਗੇ ਆਉਣਾ ਹੈ। ਤੇ ਮੇਰੀ ਜਿਹੜੀ ਹੈਗੀ, ਇੱਕ ਮੇਰਾ ਮਕਸਦ ਪੋਲੀਟਿਕਸ ਵਿੱਚ ਆਉਂਦਾ ਹੈ ਵੀ ਚੀਜ਼, ਮੈਂ ਚਾਹੁੰਦੀ ਹਾਂ ਕਿ ਬਾਕੀ ਜੋ ਲੋਕ ਨੇ ਸਾਡੇ ਵਰਗੇ ਉਹਨਾਂ ਦੇ ਕੁਛ ਆਸਾਨੀ ਹੋਏ। ਇਹ ਮੈਨੂੰ ਪਤਾ ਚੱਲਿਆ ਕਿ ਜਿਹੜਾ ਇਫੈਕਟ ਹੁੰਦਾ ਹੈ ਸਾਡੇ ਜੈਸੇ ਲੋਕਾਂ ਦੇ, ਪੰਜਾਬੀ ਸਾਊਥ ਏਸ਼ੀਅਨਸ, ਜਦੋਂ ਦੇਖਦੇ ਨੇ ਆਪਣੇ ਜਿਹਾ ਕੋਈ ਪੋਲੀਟਿਕਸ ਵਿੱਚ, ਉਹ ਕਾਫੀ ਹੋਪਫੁਲ ਹੈ। ਮੈਨੂੰ ਬਹੁਤ ਯੰਗ ਲੜਕੀਆਂ ਸਪੈਸ਼ਲੀ ਮਿਲਦੀਆਂ ਨੇ ਸਾਊਥ ਏਸ਼ੀਆ ਤੋਂ, ਇੰਡੀਆ ਤੋਂ, ਬੰਗਲਾਦੇਸ਼ ਤੋਂ, ਪਾਕਿਸਤਾਨ ਤੋਂ, ਜੋ ਕਹਿੰਦੀਆਂ ਨੇ ਕਿ ਅਸੀਂ ਕਦੀ ਸੋਚ ਵੀ ਨਹੀਂ ਸਕਦੇ ਸੀ ਕਿ ਕੋਈ ਸਾਡੇ ਵਰਗਾ ਪੋਲੀਟਿਕਸ ਵਿੱਚ ਆਏਗਾ। ਮੈਨੂੰ ਇੰਨੇ ਪਿਆਰੇ ਮੈਸੇਜਿਸ ਆਉਂਦੇ ਨੇ, ਲੋਕ ਕਹਿੰਦੇ ਨੇ ਕਿ ਜਦ ਤੁਹਾਨੂੰ ਅਸੀਂ ਪੰਜਾਬੀ ਡਰੈਸ ਵਿੱਚ ਵੇਖਦੇ ਹਾਂ ਤੇ ਸਾਨੂੰ ਅੰਦਾਜ਼ਾ ਹੁੰਦਾ ਹੈ ਕਿ ਵੀ ਆਰ ਰਿਪ੍ਰੈਜੈਂਟਿਡ। ਲੱਗਦੀ ਹੈ ਕਿ ਛੋਟੀ ਜਿਹੀ ਗੱਲ ਹੈ, ਪਰ ਰਿਪ੍ਰੈਜੈਂਟੇਸ਼ਨ ਡਸ ਮੈਟਰ। ਤੁਸੀਂ ਵੇਖ ਲਓ ਇਸ ਵਕਤ ਕੇ ਪਾਰਲੀਮੈਂਟਸ ਨੇ, ਉੱਥੇ ਕਿੰਨੇ ਲੋਕ ਨੇ ਜੋ ਕਿ ਮਲਟੀਕਲਚਰਲ ਆਸਟ੍ਰੇਲੀਆ ਨੂੰ ਰਿਪ੍ਰੈਜੈਂਟ ਕਰਦੇ ਨੇ, ਸਿਰਫ ਪੇਲਨੈਸ, ਮੇਲਨੈਸ, ਬਿਲਕੁਲ ਸੇਮਨੈਸ, ਨਾ ਸਾਡੇ ਵਰਗੋਂ ਲੱਗਦੇ ਨੇ, ਨਾ ਕੋਈ ਪ੍ਰੋਫੈਸ਼ਨ ਹੈ ਡਿਫਰੈਂਟ, ਉਹ ਕਰੀਅਰ ਪੋਲੀਟੀਸ਼ੀਅਨਸ ਨੇ। ਤੇ ਇਹ ਜਿਹੜੀ ਹੈ, ਇਹ ਬੜੀ ਪ੍ਰੋਬਲਮ ਹੈ ਪੋਲੀਟਿਕਸ ਵਿੱਚ ਇਸ ਵਕਤ। ਇੱਕ ਗੱਲ ਜੇ ਸਾਨੂੰ ਸਭ ਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਸਾਡੇ ਕੋਲ ਹੈ ਪਾਵਰ ਦੁਨੀਆ ਬਦਲਣੇ ਦਾ, ਕੁਛ ਵੀ ਛੋ, ਨਥਿੰਗ ਇਜ਼ ਟੂ ਸਮਾਲ ਔਰ ਟੂ ਬਿਗ। ਯਾ ਫੋਨ, ਇੱਕ ਫੋਨ ਕਾਲ ਕਰਨਾ, ਉਹ ਵੀ ਚੇਂਜ ਹੈ।
ਇੱਕ ਡਿਨਰ ਟੇਬਲ ਕਨਵਰਸੇਸ਼ਨ ਕਰਨਾ ਉਹ ਵੀ ਚੇਂਜ ਹੈ, ਇੱਕ ਰੈਲੀ ਵਿੱਚ ਜਾਣਾ ਉਹ ਵੀ ਚੇਂਜ ਹੈ, ਸਾਡੇ ਕੋਲ ਹੈ ਪਾਵਰ, ਸਾਨੂੰ ਕਦੀ ਨਹੀਂ ਭੁੱਲਣਾ ਚਾਹੀਦਾ।
ਜੀ ਮੈਰੀਨ ਜੀ, ਬਹੁਤ ਬਹੁਤ ਸ਼ੁਕਰੀਆ।
ਸ਼ੁਕਰੀਆ ਸੁਨੀਤ ਜੀ।
You're with SBS Radio.